ਵਧੀਆ ਨਸਲ ਦੀਆਂ ਕੱਟੀਆਂ ਅਤੇ ਬੱਚੀਆਂ, ਜੇਕਰ ਕਿਸੇ ਫਾਰਮਰ ਇਹ ਚਾਹੁੰਦਾ ਵੀ ਫਾਰਮ ਮੈਂ ਵਧੀਆ ਜਿਹੜੀ ਬਰੀਡ ਅੱਗੇ ਤਿਆਰ ਕਰਨੀ ਆ, ਤਾਂ ਸਭ ਤੋਂ ਪਹਿਲਾਂ ਐਨੀਮਲ ਸਿਲੈਕਸ਼ਨ ਦੇ ਵਿੱਚ ਉਹਨੂੰ ਦੇਖਣਾ ਪਏਗਾ। ਜੇ ਤਾਂ ਉਹ ਕਿਸੇ ਵਧੀਆ ਫਾਰਮ ਤੋਂ ਲੈ ਰਿਹਾ, ਉਹਦਾ ਰਿਕਾਰਡ ਚਾਹੀਦਾ ਵੀ ਉਹ ਜਿਹੜੀ ਬੱਚੀ ਆ ਉਹ ਕਿਹੜੀ ਗਾਂ ਦੀ ਆ, ਕਿਹੜਾ ਉਹਦੇ ਸੀਮਨ ਲੱਗਿਆ ਹੋਇਆ। ਜੇ ਇਹ ਰਿਕਾਰਡ ਮਿਲ ਜਾਵੇ ਤਾਂ ਫਾਰਮਰ ਲਈ ਫਾਇਦਾ ਹੋ ਜਾਂਦਾ। ਦੂਸਰਾ ਕੀ ਆ ਕਿ ਸਭ ਤੋਂ ਜਿਹੜਾ ਫਸਟ ਸਟੈਪ ਹੈ ਉਹ ਹੈਗਾ ਐਨੀਮਲ ਸਿਲੈਕਸ਼ਨ ਦਾ। ਸਿਲੈਕਸ਼ਨ ਦੇ ਵਿੱਚ ਹੀ ਉਸਨੇ ਆਪਣਾ ਜਿਹੜਾ ਇਹ ਧਿਆਨ ਰੱਖਣਾ ਵੀ ਉਹ ਵਧੀਆ ਨਸਲ ਦੀ ਜਿਹੜੀ ਹੈਗੀ ਆ ਬੱਚੀ ਜਾਂ ਕੱਟੀ ਜੇ ਉਹਨੇ ਖਰੀਦਣੀ ਆ। ਜੇ ਉਸਨੇ ਕੱਟੀਆਂ ਖਰੀਦਣੇ ਤਾਂ ਕੱਟੀਆਂ ਦੇ ਵਿੱਚ ਦੋ ਹੀ ਨਸਲਾਂ ਨੇ, ਮੁਰਾ ਅਤੇ ਨੀਲੀ ਰਾਵੀ। ਇਹ ਦੋਨੋਂ ਵਧੀਆ ਨੇ। ਤਾਂ ਮੁਰਾ ਦੇ ਵਿੱਚ ਕੀ ਆ ਕਿ ਇਸ ਦੀ ਜਿਹੜੀ ਨਿਸ਼ਾਨੀ ਆ, ਇੱਕ ਤਾਂ ਇਹਦੇ ਜਿਹੜੇ ਸਿੰਘ ਨੇ ਉਹ 45 ਡਿਗਰੀ 'ਤੇ ਮੁੜੇ ਹੁੰਦੇ ਨੇ, ਬਿਲਕੁਲ ਕੁੰਡੇ ਨੇ। ਕੱਟੀਆਂ ਦੇ ਛੋਟੇ ਛੋਟੇ ਸਿੰਘ ਨਿਕਲਦੇ ਨੇ ਪਰ ਉਹ ਨਿਕਲਦੇ ਵੀ ਹਲਕੇ ਜਿਹੇ ਮੋੜ ਦੇ ਵਿੱਚ ਹੁੰਦੇ ਨੇ। ਔਰ ਦੂਸਰਾ ਕੀ ਆ ਕਿ ਇਹਨਾਂ ਦੇ ਕਿਤੇ ਵੀ ਕੋਈ ਚਿੱਟਾ ਨਿਸ਼ਾਨ ਪਿੰਡੇ ਤੇ ਨਹੀਂ ਹੁੰਦਾ, ਸਿਰਫ ਪੂਛ ਦਾ ਜਿਹੜਾ ਸਿਰਾ ਹੈਗਾ ਉੱਥੇ ਹੀ ਜਿਹੜਾ ਚਿੱਟਾ ਨਿਸ਼ਾਨ ਹੋ ਸਕਦਾ, ਅਦਰਵਾਈਜ਼ ਕਿਤੇ ਨਹੀਂ ਹੁੰਦਾ। ਉਸ ਤੋਂ ਬਾਅਦ 'ਚ ਨੀਲੀ ਰਾਵੀ। ਨੀਲੀ ਰਾਵੀ ਦੇ ਵਿੱਚ ਕੀ ਆ ਕਿ ਬੈਸ ਹੁਣ ਬਰੀਡ ਥੋੜ੍ਹੀ ਮਿਕਸ ਜਿਹੀ ਹੋ ਗਈ ਆ, ਬਟ ਪਿਓਰ ਬਰੀਡ ਆ ਜਿਹੜੀ, ਉਹਦੇ ਵਿੱਚ ਇਹੀ ਮੰਨਿਆ ਜਾਂਦਾ ਕਿ ਉਹਦੇ ਜਿਹੜੇ ਸਿੰਘ ਨੇ ਉਹ ਥੋੜ੍ਹੇ ਖੁੱਲ੍ਹੇ ਹੁੰਦੇ ਨੇ, ਪਰ ਜਿਹੜਾ ਕੱਦ ਕਾਠ ਆ ਉਹਦਾ ਕਾਫੀ, ਮਤਲਬ ਮੱਝ ਦਾ ਕੱਦ ਕਾਠ ਤੇ ਕਾਫੀ ਵਧੀਆ ਹੁੰਦਾ, ਵੱਡਾ ਹੁੰਦਾ। ਜਦ ਕਿ ਜਿਹੜੀਆਂ ਕੱਟੀ ਹੁੰਦੀਆਂ ਨੇ ਉਹਨਾਂ ਦੇ ਤੁਸੀਂ ਪੰਜ ਜਿਹੜੇ ਹੈਗੇ ਨੇ, ਪੰਜ ਕਲਿਆਣੀ ਵੀ ਉਹਨੂੰ ਆਪਾਂ ਕਹਿ ਦਿੰਦੇ ਹਾਂ, ਕਿਉਂਕਿ ਉਹਨਾਂ ਦੇ ਪੰਜ ਜਗ੍ਹਾ ਤੇ ਚਿੱਟੇ ਜਿਹੜੇ ਨੇ, ਚਿੱਟਾ ਡੱਬ ਹੁੰਦਾ ਮੱਥੇ ਤੇ ਹੁੰਦਾ, ਨੱਕ ਤੇ ਨੱਕ ਤੱਕ ਆ ਜਾਂਦੀ ਆ ਮੱਥੇ ਤੋਂ ਲੈਣ, ਜਾਂ ਉਸਨੇ ਚਾਰੋਂ ਜਿਹੜੇ ਪੈਰ ਨੇ ਖੁਰ ਨੇ ਉਹਨਾਂ ਕੋਲ ਚਿੱਟੇ ਵਾਲ ਹੁੰਦੇ ਨੇ, ਪੂਛ ਦਾ ਸਿਰਾ ਚਿੱਟਾ ਹੁੰਦਾ, ਉਸ ਤੋਂ ਇਲਾਵਾ ਜਿਹੜਾ ਅੱਖਾਂ ਦੇ ਵਾਲ ਨੇ ਉਹ ਚਿੱਟੇ ਹੁੰਦੇ ਨੇ। ਤੋ ਇਹੋ ਜਿਹੀਆਂ ਨਿਸ਼ਾਨੀਆਂ ਨੇ। ਤੋ ਐਨੀਮਲ ਸਿਲੈਕਸ਼ਨ ਵੇਲੇ ਬਹੁਤ ਜ਼ਿਆਦਾ ਧਿਆਨ ਰੱਖਣਾ ਹੈਗਾ ਵੀ ਜਦੋਂ ਤੁਸੀਂ ਖਰੀਦ ਰਹੇ ਹੋ, ਕੋਈ ਛੋਟਾ ਬੱਚਾ ਬੱਚੀ ਜਾਂ ਕੱਟੀ ਖਰੀਦ ਰਹੇ ਹੋ, ਤਾਂ ਉਹਦੇ ਵਿੱਚ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਵਧੀਆ ਐਨੀਮਲ ਸਿਲੈਕਟ ਕਰੋ। ਉਸ ਤੋਂ ਬਾਅਦ 'ਚ ਇਹਨਾਂ ਦੇ ਰੱਖ ਰਖਾਵ 'ਤੇ ਆ ਜਾਂਦਾ। ਤੁਸੀਂ ਦੇਖਣਾ ਵੀ ਜੇਕਰ ਤੁਸੀਂ 6 ਤੋਂ 4 ਤੋਂ 8 ਮਹੀਨੇ ਦੀ ਬੱਚੀ ਜਾਂ ਕੋਈ ਕੱਟੀ ਤੁਹਾਨੂੰ ਮਿਲਦੀ ਆ, ਤਾਂ ਉਹਦੇ ਵਿੱਚ ਤੁਸੀਂ ਬਰੂਸੀਲੋਸਿਸ ਦੀ ਇਨਸੈਮੀਨੇਸ਼ਨ ਜਿਹੜੀ ਵੈਕਸੀਨੇਸ਼ਨ ਆ ਉਹ ਜ਼ਰੂਰ ਕਰਾਉਣੀ ਆ, ਕਿਉਂਕਿ ਬਰੂਸੀਲੋਸਿਸ ਦੇ ਕਰਕੇ ਬੜੇ ਐਸੇ ਫਾਰਮ ਨੇ ਜਿਹੜੇ ਫੇਲ ਹੋ ਗਏ ਨੇ, ਕਿਉਂਕਿ ਇੱਕ ਐਨੀਮਲ ਨੂੰ ਹੋ ਗਈ ਤਾਂ ਸਾਰੇ ਨੂੰ ਹੋ ਜਾਏਗੀ, ਇਹਦਾ ਕੋਈ ਇਲਾਜ ਨਹੀਂ ਉਸ ਤੋਂ ਬਾਅਦ 'ਚ। ਜੇ ਤੁਸੀਂ ਕੱਟੀਆਂ ਲੈ ਰਹੇ ਹੋ, ਬੱਚੀਆਂ ਲੈ ਰਹੇ ਹੋ, ਤਾਂ ਉਹਦੇ ਵਿੱਚ ਇੱਕ ਬੈਨੀਫਿਟ ਹੈਗਾ ਵੀ ਜੇ 8 ਮਹੀਨੇ ਤੱਕ ਦੀ ਕੱਟੀ ਜਾਂ ਬੱਚੀ ਤੁਹਾਨੂੰ ਮਿਲਦੀ ਆ ਜਾਂ 4 ਮਹੀਨੇ ਤੋਂ ਉੱਪਰਲੀ ਮਿਲਦੀ ਆ, ਤਾਂ ਤੁਸੀਂ 4 ਤੋਂ 8 ਮਹੀਨੇ ਦੇ ਵਿੱਚ ਦਾ ਜਿਹੜਾ ਟਾਈਮ ਪੀਰੀਅਡ ਉਹਦੇ ਵਿੱਚ ਉਸਦੀ ਬਰੂਸੀਲੋਸਿਸ ਦੀ ਵੈਕਸੀਨੇਸ਼ਨ ਕਰਾ ਦਿਓ। ਕੋਈ ਜ਼ਿਆਦਾ ਮੈਗਨਿੰਗ, 5 ਰੁਪਏ ਦੀ ਤਕਰੀਬਨ ਇੱਕ ਪਸ਼ੂ ਨੂੰ ਵੈਕਸੀਨੇਸ਼ਨ ਹੁੰਦੀ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪ੍ਰੋਪਰ ਆ ਵੈਕਸੀਨੇਸ਼ਨ, ਤੁਸੀਂ ਉਹਨਾਂ ਨੂੰ ਕਰਾਉਂਦੇ ਰਹੋ ਮੂੰਹ ਖੁਰ ਦੀ ਅਤੇ ਗਲਘੋਟੂ ਦੀ ਜਦੋਂ ਜਦੋਂ ਵੈਟਰਨਰੀ ਹਸਪਤਾਲਾਂ 'ਚ ਅਵੇਲੇਬਲ ਹੁੰਦੀ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਫੀਡਿੰਗ ਹੈਗੀ ਆ, ਫੀਡਿੰਗ ਤੁਸੀਂ ਪ੍ਰੋਪਰ ਜਿਹੜੀ ਫਾਰਮੂਲੇਸ਼ਨ ਆ ਉਹਦੇ ਬੇਸ 'ਤੇ ਕਰੋ। ਮੁੱਲ ਦੀ ਫੀਡ, ਬਾਜ਼ਾਰ ਦੀ ਫੀਡ, ਮਾਰਕੀਟ ਦੇ ਵਿੱਚ ਬਹੁਤ ਕੁਝ ਚੱਲਦਾ, ਵੱਡੀਆਂ ਵੱਡੀਆਂ ਕੰਪਨੀਆਂ ਵਰਲਡ ਲੈਵਲ ਦੀਆਂ ਵੀ ਚੱਲਦੀਆਂ ਨੇ, ਪਰ ਭਰੋਸਾ ਹਮੇਸ਼ਾ ਆਪਣੀ ਫੀਡ 'ਤੇ ਹੀ ਕਰਨਾ। ਤੁਸੀਂ ਆਪਣੀ ਫੀਡ ਬਣਾਓ, ਉਹਨਾਂ ਦੇ ਲਈ ਕਾਫ ਦੀ ਫੀਡ ਅਲੱਗ ਹੈ, ਬੱਚੀਆਂ ਦੀ ਉਹਨਾਂ ਦੀ ਫੀਡ ਅਲੱਗ ਬਣਦੀ ਹੈ, ਉਸ ਤੋਂ ਬਾਅਦ ਦੁਧਾਰੂ ਪਸ਼ੂਆਂ ਦੀ ਅਲੱਗ ਹੁੰਦੀ ਹੈ। ਅਤੇ ਉਹ ਫੀਡ ਦਾ ਫਾਰਮੂਲੇਸ਼ਨ ਜਿਹੜੀ ਹੈਗੀ ਆ ਉਹ ਲਓ ਪਹਿਲਾਂ, ਤਾਂ ਗਡਵਾਸੂ ਤੋਂ ਲੈਣੀ ਆ ਤਾਂ ਲੈ ਸਕਦੇ ਹੋ, ਉਹ ਮਿਲ ਜਾਂਦੀ ਫੀਡ ਫਾਰਮੂਲੇਸ਼ਨ, ਕੋਈ ਦਿੱਕਤ ਨਹੀਂ। ਅਤੇ ਉਹ ਬਾਕੀ ਜੇ ਹੈਗਾ ਵੀ ਕੁਛ ਫਾਰਮਰ ਸੋਚਦੇ ਹੋਣਗੇ ਵੀ ਗਡਵਾਸੂ ਤੋਂ ਕੱਟੀਆਂ ਜਾਂ ਕੱਟੇ ਮਿਲ ਜਾਂਦੇ ਨੇ, ਤਾਂ ਉਹ 'ਚ ਕੀ ਆ ਕਿ ਉਹ ਇੱਕ ਟੈਂਡਰ ਹੁੰਦਾ, ਉਹ ਟੈਂਡਰ ਦੇ ਵਿੱਚ ਹੀ ਜਿਹੜੇ ਪਸ਼ੂ ਵੇਚਦੇ ਨੇ ਉਦੋਂ ਹੀ ਮਿਲਦੇ ਨੇ, ਅਦਰਵਾਈਜ਼ ਨਹੀਂ ਮਿਲਦੇ ਹੈਗੇ। ਜਦੋਂ ਉਹ ਇੱਕ ਉਹਨਾਂ ਨੇ ਸਾਰੇ ਪਸ਼ੂ ਕੱਢਣੇ ਹੁੰਦੇ ਨੇ, ਕੱਟੇ ਕੱਢਣੇ ਨੇ ਜਾਂ ਮੱਝਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਕੱਢਣੀਆਂ ਨੇ, ਉਦੋਂ ਵੇਚ ਦਿੰਦੇ ਨੇ, ਅਦਰਵਾਈਜ਼ 1 ਜਾਂ 2 ਇਸ ਤਰ੍ਹਾਂ ਨਹੀਂ ਹੁੰਦੇ। ਜਦੋਂ ਟੈਂਡਰ ਹੁੰਦਾ ਉਹ ਅਖਬਾਰ ਦੇ ਵਿੱਚ ਆਉਂਦਾ, ਉਦੋਂ ਹੀ ਸੇਲ ਕਰਦੇ ਨੇ। ਬਟ ਕੱਟੀਆਂ ਕਦੇ ਨਹੀਂ ਸੁਣੀਆਂ ਅਸੀਂ ਵੀ ਕੱਟੀਆਂ ਕਦੇ ਗਡਵਾਸੂ ਨੇ ਸੇਲ ਕੀਤੀਆਂ ਨੇ ਜਾਂ ਬੱਚੀਆਂ ਕਦੇ ਸੇਲ ਕੀਤੀਆਂ ਨੇ, ਇਹ ਕੁਛ ਨਹੀਂ ਕਦੇ ਸੁਣਿਆ। ਤੋ ਇਹ ਜਿਹੜਾ ਹੈਗਾ ਵੀ ਜਦੋਂ ਐਨੀਮਲ ਸਿਲੈਕਸ਼ਨ ਆ ਜਿਹੜੀ ਬਹੁਤ ਸਹੀ ਹੋਣੀ ਚਾਹੀਦੀ। ਦੂਸਰਾ ਕੀ ਆ ਕਿ ਜਿਵੇਂ ਇੱਕ ਫਾਰਮਰ ਦਾ ਸਵਾਲ ਹੈ ਕਿ ਉਸਨੇ ਘਰ ਵਾਸਤੇ ਜਿਹੜਾ ਹੈਗਾ ਬੱਚੀਆਂ ਦੁੱਧ ਲਈ ਕਿਹੜੀ ਬਰੀਡ ਵਧੀਆ, ਤਾਂ ਇੱਕ ਬਹੁਤ ਬੜਾ ਮਾਰਕੀਟ ਦੇ ਵਿੱਚ ਇੱਕ ਅਫਵਾਹ ਵੀ ਹੈ ਆਪਾਂ ਕਹਿ ਲਈਏ, ਜਾਂ ਲੋਕਾਂ ਦੇ ਅੰਦਰ ਇੱਕ ਡਰ ਹੈ ਵੀ ਜਿਹੜੀਆਂ ਐਚ ਐਫ ਗਾਵਾਂ ਨੇ, ਐਗਜ਼ੋਟਿਕ ਬਰੀਡਸ ਨੇ, ਜਾਂ ਜਰਸੀ ਗਾਂ, ਜਰਸੀ ਨੂੰ ਖਾਸ ਕਰਕੇ ਲੋਕਾਂ ਦੇ ਮਨ ਦੇ ਅੰਦਰ ਇੱਕ ਕਈਆਂ ਦੇ ਅੰਦਰ ਵਹਿਮ ਆ ਵੀ ਇਹਦਾ ਜਿਹੜਾ ਦੁੱਧ ਆ ਉਹ A1 ਹੈ, ਉਹ ਵਧੀਆ ਨਹੀਂ ਹੁੰਦਾ। ਇਹ ਇਦਾਂ ਦਾ ਕੁਛ ਨਹੀਂ ਹੈਗਾ। हाँ जरूर है, उन्हों का दुध A1 है ज A2 है, पहला तो किसी को यही नहीं पता, क्योंकि हुण तक तो लैब ही नहीं सी इंडिया दे विच कोई इदा दी कि मिल्क नूं टैसट कर लैंदी A1 जे A2। हुण शायद रायपुर दे विच कितें लैब कोई डिवेलप इस दी हुई है। और दूसरा की आ कि साढ़े जिहड़ियां HF ब्रीड मिलदी आ जां जर्सी ब्रीड मिलदी आ उह वी क्रॉस ब्रैड ने, प्योर एग्जॉटिक च नहीं मिलदियां। और ईवन हुण तक तो जिहड़े नवें सीमन आ रहे ने एग्जॉटिक ब्रीडां दे भी आ रहे ने, प्योर दे HF दे आ रहे ने, जर्सी दे आ रहे ने, कंपनियां सेल कर रही ने, तो नाल मिल्क दे विच उन्हां दियां बच्चियां दे जदों प्रोजनी टेस्टड वो लिखते हैं, तो प्रोजनी टेस्टड मतलब उन्हां दियां बच्चियां जिहड़ा सीमन आ रहा उन्हें किन्ना दुध दित्ता, तो उन्होंने दुध का जिहड़ा प्रोटीन कंटेंट आ A1 रहा जां A2 रहा वो भी लिखते हैं। तो A2 तकरीबन A2 कंटेंट है उन्होंने वो अपने पैंफलेट के ABS ने तो मैनशन किया हों, होर भी कंपनियां शेयर कर दियां ने भी वो जिहड़ा मिल्क आ ਉਹਦਾ ਜਿਹੜਾ ਉਹਨਾਂ ਦੀਆਂ ਜਿਹੜਾ ਸੀਮਨ ਆ ਰਿਹਾ ਉਸ ਸੀਮਨ ਤੋਂ ਜਿਹੜੀਆਂ ਬੱਚੀਆਂ ਪੈਦਾ ਹੋਈਆਂ ਨੇ ਉਹਨਾਂ ਦਾ ਜਿਹੜਾ ਮਿਲਕ ਆ ਉਹਦੇ ਵਿੱਚ ਪ੍ਰੋਟੀਨ ਦਾ ਕੰਟੈਂਟ A2 ਆਇਆ ਜਾਂ A1 ਆਇਆ, ਤਾਂ A1 ਵੀ A2 ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ HF ਦੀਆਂ ਅਤੇ ਜਰਸੀ ਦੀਆਂ ਬਰੀਡ ਨੇ ਜਿਨ੍ਹਾਂ ਦੇ ਵਿੱਚ A2 ਮਿਲਕ ਆਉਂਦਾ, ਪ੍ਰੋਟੀਨ A2 ਜਿਹਨੂੰ ਅਸੀਂ ਕਹਿੰਦੇ ਹਾਂ। ਉਸ ਤੋਂ ਬਾਅਦ ਦੇ ਵਿੱਚ ਇਹ ਇੱਕ ਬੜਾ ਭਰਮ ਹੈ ਵੀ A1 ਹੈਗਾ ਵਧੀਆ ਜਾਂ A2 ਵਧੀਆ, ਇਹ ਕਹਿਣ ਨੂੰ ਬਹੁਤ ਕੁਛ ਆ, ਇਹਦੇ 'ਤੇ ਬਹੁਤ ਵੱਡੀ ਸਟੱਡੀ ਪਈ ਆ। ਅਸੀਂ ਸਿਰਫ ਉਹਦਾ ਇੱਕ ਪਾਰਟ ਚੱਕ ਕੇ ਪਬਲਿਸ਼ ਸ਼ਾਇਦ ਕਰ ਦਿੱਤਾ ਉਸਨੂੰ ਵੀ ਉਹ A2 ਹੀ ਵਧੀਆ, A2 ਬੜਾ ਬੈਡ, A1 ਬੈਡ ਆ, ਇਸ ਤਰ੍ਹਾਂ ਦਾ ਨਹੀਂ ਹੈਗਾ। ਠੀਕ ਹੈ, ਹਰੇਕ ਜਿਹੜਾ ਮਿਲਕ ਆ, ਮਿਲਕ ਇੱਕ ਨਿਊਟ੍ਰੀਸ਼ਨਲ ਆਈਟਮ ਹੈ, ਇਹ ਕੋਈ ਦਵਾਈ ਨਹੀਂ ਹੈਗੀ, ਤੋ ਤੁਸੀਂ ਇਹਨੂੰ ਮੈਡੀਸਨ ਨਾ ਮੰਨੋ, ਇਹਨੂੰ ਨਿਊਟ੍ਰੀਸ਼ਨ ਮੰਨੋ। ਨਿਊਟ੍ਰੀਸ਼ਨ ਦੇ ਲਈ ਸਾਰੇ ਹੀ ਐਨੀਮਲਾਂ ਦਾ ਜਿਹੜਾ ਦੁੱਧ ਆ ਉਹ ਵਧੀਆ ਹੈਗਾ, ਮਤਲਬ ਦੁਧਾਰੂ ਪਸ਼ੂਆਂ ਦਾ, ਚਾਹੇ ਉਹ HF ਬਰੀਡ ਆ, ਚਾਹੇ ਉਹ ਜਰਸੀ ਬਰੀਡ ਆ, ਚਾਹੇ ਉਹ ਮੱਝ ਆ, ਚਾਹੇ ਉਹ ਦੇਸੀ ਗਾਂ ਆ, ਸਭ ਦਾ ਹੀ ਵਧੀਆ। ਪਰ ਫਾਰਮਰ ਲਈ ਗੱਲ ਆਉਂਦੀ ਹੈ ਕਿ ਲਾਹੇਵੰਦ ਕਿਹੜੀ ਹੈ। ਅਜੇ ਤੱਕ ਜਿੰਨੀ ਸਾਡੇ ਕੋਲ ਰਿਸਰਚ ਜਾਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਜੇ ਲਾਹੇਵੰਦ ਦੇਖੀਏ ਤਾਂ ਜਿਹੜੀਆਂ ਐਗਜ਼ੋਟਿਕ ਬਰੀਡ ਨੇ, ਜਰਸੀ ਆ ਜਾਂ ਕ੍ਰੋਸ ਬਰਿੱਡ ਦੋਗਲੀ ਨਸਲ ਦੀਆਂ ਗਾਵਾਂ ਨੇ ਜਾਂ ਆਪਣੀਆਂ HF ਨੇ, ਇਹਨਾਂ ਦਾ ਜਿਹੜਾ ਅਸੀਂ ਇਕਨੋਮਿਕਲੀ ਦੇਖ ਲਈਏ ਜਾਂ ਦੁੱਧ ਪੱਖੋਂ ਦੇਖ ਲਈਏ, ਚਾਹੇ ਘਰ ਰੱਖਣ ਲਈ, ਚਾਹੇ ਕਮਰਸ਼ੀਅਲ ਲਈ ਦੇਖੀਏ, ਇਹ ਫਾਇਦੇ 'ਚ ਜ਼ਿਆਦਾ ਰਹਿੰਦੀਆਂ ਨੇ, ਕਿਉਂਕਿ ਇਹਨਾਂ ਦੀ ਮਿਲਕ ਪ੍ਰੋਡਕਸ਼ਨ ਜ਼ਿਆਦਾ ਹੈ, ਇਹਨਾਂ ਦੀ ਆਦਤਾਂ ਬਹੁਤ ਸਹੀ ਨੇ, ਔਰ ਇਹ ਦੁੱਧ ਵੀ ਜ਼ਿਆਦਾ ਦਿੰਦੀਆਂ ਨੇ ਅਤੇ ਲੰਮਾ ਟਾਈਮ ਦਿੰਦੀਆਂ ਨੇ। ਦੇਸੀ ਬਰੀਡ ਦੇ ਵਿੱਚ ਅਜੇ ਤਕਰੀਬਨ ਰਿਸਰਚ ਦੇ ਵਿੱਚ ਆ, ਅਜੇ ਇਸ 'ਤੇ ਬਹੁਤ ਟਾਈਮ ਲੱਗੇਗਾ ਕਿਉਂਕਿ ਫਾਰਮਰ ਆਪਣੇ ਲੈਵਲ 'ਤੇ ਵੀ ਰਿਸਰਚ ਹੁਣ ਕਰ ਰਹੇ ਆ, ਯੂਨੀਵਰਸਿਟੀਆਂ ਵੀ ਕਰ ਰਹੀਆਂ ਨੇ, ਪਰ ਅਜੇ ਤੱਕ ਤਾਂ ਜਿੰਨਾ ਕੁ ਅਸੀਂ ਦੇਖਿਆ ਯੂਨੀਵਰਸਿਟੀ ਕੋਲ ਵੀ 3000 ਲੀਟਰ ਤੋਂ ਉੱਪਰ ਵਾਲਾ ਸਾਨ ਵੀ ਨਹੀਂ ਹੈਗਾ ਸਾਹੀਵਾਲ ਦੀ ਨਸਲ ਦਾ, ਤੋ ਮਤਲਬ 3000 ਲੀਟਰ ਮਤਲਬ 10 ਲੀਟਰ ਡੇਲੀ ਤੋਂ, ਤੋ ਉਸ ਦੇ ਸੀਮਨ ਦਾ ਤੁਸੀਂ ਜੇ ਸੀਮਨ ਸ਼ਾਇਦ ਮਾਰਕੀਟ 'ਚ ਅਵੇਲੇਬਲ ਹੋਵੇਗਾ ਤਾਂ ਉਹ ਕਿੰਨਾ ਦੁੱਧ ਹੈਗਾ ਹੈਗਾ। ਤੋ ਮਤਲਬ ਕੀ ਹੈਗਾ ਕਿ ਬਰੀਡ ਜਿਹੜੀ ਹੈਗੀ ਆ, ਜਿੱਥੋਂ ਤੱਕ ਮੇਰਾ ਆਪਣਾ ਨਜ਼ਰੀਆ ਹੈਗਾ, ਤੋ ਉਹ 'ਚ ਇਹੀ ਆ ਵੀ ਅਜੇ ਤੱਕ ਕ੍ਰੋਸ ਬਰਿੱਡ ਦੇਸੀ ਕ੍ਰੋਸ ਬਰਿੱਡ ਅਤੇ HF ਅਤੇ ਜਰਸੀ ਹੀ ਵਧੀਆ। ਪਰ ਮੈਟਰ ਕਰਦਾ ਹੈਗਾ ਕਿ ਤੁਹਾਡੇ ਕੋਲ ਸ਼ੈੱਡ ਤੁਸੀਂ ਕਿਸ ਤਰ੍ਹਾਂ ਦਾ ਬਣਾ ਰਹੇ ਹੋ, ਕਿਸ ਤਰ੍ਹਾਂ ਦਾ ਰੱਖ ਰਖਾਵ ਤੁਹਾਡੇ ਕੋਲ ਹੈਗਾ, ਤੋ ਕਿਸ ਤਰ੍ਹਾਂ ਦਾ ਰੱਖ ਰਖਾਵ ਹੈ ਇਹ ਬੜਾ ਮੈਟਰ ਕਰਦਾ। ਜਿਹੜੀਆਂ ਜਰਸੀ ਔਰ HF ਬਰੀਡ ਹੈ ਇਹਦੇ ਲਈ ਤੁਹਾਨੂੰ ਸ਼ੈੱਡ ਆ ਜਿਹੜਾ ਉਹ ਤੁਹਾਡਾ ਹਵਾਦਾਰ ਹੋਣਾ ਚਾਹੀਦਾ, ਖੁੱਲ੍ਹਾ ਹੋਣਾ ਚਾਹੀਦਾ, ਛੱਤ ਉੱਚੀ ਹੋਣੀ ਚਾਹੀਦੀ ਆ। ਜੇ ਤੁਸੀਂ ਮੱਝਾਂ ਵਾਂਗੂ ਜਿਵੇਂ ਅੱਗੇ ਪੁਰਾਣੀਆਂ ਨੀਵੀਆਂ ਛੱਤਾਂ ਵਾਲੇ ਸ਼ੈੱਡ ਦੇ ਵਿੱਚ ਰੱਖੋਗੇ ਉੱਥੇ ਇਹ ਤੁਹਾਨੂੰ ਲੋਸ ਦੇ ਵਿੱਚ ਲੈ ਕੇ ਜਾਣਗੀਆਂ, ਉੱਥੇ ਇਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਆਉਣਗੀਆਂ, ਗੱਭਣ ਰਹਿਣ ਦੀਆਂ ਦਿੱਕਤਾਂ ਆਉਣਗੀਆਂ, ਪਸ਼ੂ ਰਿਪੀਟ ਹੋਣਗੇ, ਉਸ ਤੋਂ ਬਾਅਦ ਦੇ ਵਿੱਚ ਬਿਮਾਰ ਜ਼ਿਆਦਾ ਹੋਣਗੇ। ਇਹਨਾਂ ਦਾ ਰੱਖ ਰਖਾਵ ਆ ਜਿਹੜਾ ਉਹ ਅਲੱਗ ਤਰੀਕੇ ਦਾ, ਮੱਝਾਂ ਦਾ ਰੱਖ ਰਖਾਵ ਅਲੱਗ ਤਰੀਕੇ ਦਾ, ਠੀਕ ਹੈ। ਤੋ ਇਹਨਾਂ ਦੇ ਲਈ ਜਿਹੜਾ ਰੱਖ ਰਖਾਵ ਆ ਉਹ ਵਧੀਆ ਚਾਹੀਦਾ। ਜੇ ਇਹਨਾਂ ਦਾ ਰੱਖ ਰਖਾਵ ਵਧੀਆ ਤਾਂ ਇਹਨਾਂ ਦੀ ਜਿਹੜੀ ਹੈਗੀ ਆ ਇਨਕਮ ਹੈ ਜਾਂ ਇਹਨਾਂ ਤੋਂ ਆਮਦਨ ਹੈ ਉਹ ਵੀ ਵਧੀਆ। ਦੂਸਰੇ ਪਾਸੇ ਦੇਸੀ ਗਾਵਾਂ ਨੇ, ਉਹਨਾਂ ਦੇ ਰੱਖ ਰਖਾਵ ਲਈ ਤੁਹਾਨੂੰ ਜ਼ਿਆਦਾ ਕੁਛ ਨਹੀਂ ਕਰਨਾ ਪੈਂਦਾ, ਜ਼ਿਆਦਾ ਕੁਛ ਨਹੀਂ ਮਤਲਬ ਤੁਹਾਨੂੰ ਕੋਈ ਬਹੁਤੇ ਉੱਚੇ ਜਾਂ ਵੱਡੇ ਸ਼ੈੱਡ ਨਹੀਂ, ਉਹ ਗਰਮੀ ਦੇ ਵਿੱਚ ਵੀ ਘੱਟ ਜਾਂਦੀਆਂ ਨੇ। ਪਰ ਉਹਦੇ ਵਿੱਚ ਕੀ ਹੈਗਾ ਕਿ ਉਨੀ ਉਹਨਾਂ ਦੀ ਮਿਲਕ ਪ੍ਰੋਡਕਸ਼ਨ ਵੀ ਘੱਟ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਇਹ ਦਿੱਕਤਾਂ ਜਿਹੜੀਆਂ ਮੱਝਾਂ ਦੇ ਵਿੱਚ ਆਦਤਾਂ ਵਾਲੀ ਦਿੱਕਤ ਹੈ, ਟੱਪ ਜਾਣਾ, ਡੰਗ ਭੰਨ ਜਾਣਾ, ਇਹ ਦਿੱਕਤਾਂ ਉੱਥੇ ਵੀ ਅਜੇ ਤੱਕ ਆ ਰਹੀਆਂ ਨੇ। ਜਦਕਿ ਜਿਹੜੀਆਂ ਦੂਸਰੇ ਪਾਸੇ HF ਆ, ਹਾਈ ਜੀਲਡ HF ਨੇ ਜਾਂ ਜਰਸੀ ਨੇ, ਉੱਥੇ ਤੁਹਾਨੂੰ ਇਹ ਡੰਗ ਭੰਨਣ ਜਾਂ ਹੋਰ ਇੱਦਾਂ ਦੀਆਂ ਦਿੱਕਤਾਂ ਨਹੀਂ ਆਉਂਦੀਆਂ। ਸੋ ਇਹ ਕੁਛ ਗੱਲਾਂ ਨੇ ਧਿਆਨ ਰੱਖਣ ਵਾਲੇ, ਬਾਕੀ ਮਰਜ਼ੀ ਫਾਰਮਰ ਦੀ ਹੈ ਕਿ ਉਸਨੇ ਕੀ ਐਕਚੁਅਲੀ, ਕਿਉਂਕਿ ਪੈਸਾ ਉਸਨੇ ਲਾਉਣਾ ਅਤੇ ਉਸਨੇ ਦੇਖਣਾ ਕਿ ਮੈਨੂੰ ਜਿਹੜਾ ਮੇਰਾ ਪੈਸਾ ਲੱਗ ਰਿਹਾ ਅਤੇ ਇਹ ਮੁੜਨਾ ਕਿਵੇਂ ਆ, ਠੀਕ ਹੈ। ਜੇ ਉਸਨੂੰ ਸ਼ੌਕ ਹੈਗਾ ਦੇਸੀ ਬਰੀਡ ਰੱਖਣ ਦਾ ਤਾਂ ਉਹ ਇਹ ਕਰ ਸਕਦਾ ਵੀ ਉਹ 3 ਜਾਂ 4 ਐਗਜ਼ੋਟਿਕ ਬਰੀਡ ਦੇ ਨਾਲ ਇੱਕ ਜਾਂ ਦੋ ਆਪਣੀਆਂ ਦੇਸੀ ਕਰਕੇ ਦੇਖ ਲਵੇ, ਤਜਰਬਾ ਕਰ ਲਵੇ, ਜਿਹੜਾ ਉਹਨੂੰ ਸਹੀ ਲੱਗੇਗਾ ਉੱਧਰ ਉਹ ਫਰਦਰ ਇਨਵੈਸਟ ਕਰ ਲਵੇ ਬਸ।